ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਜੂਨ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚਨ ਸਾਇੰਸ, ਸੁਨਹਿਰੀ ਮਤਨ, ਜ਼ਬੂਰ। ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਫਾ ਦਿੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਹੈ। ਜਵਾਬੀ ਪੜ੍ਹਾਈ ਯਰਮੀਆ, ਯਸਾਇਆ। ਖੁਦਾਵੰਦ ਇਸਰਾਇਲ ਦਾ ਰੱਬ ਇੰਝ ਆਖਦਾ ਹੈ, ਭਈ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਆਖੀਆਂ ਨੇ ਕਿਤਾਬ ਵਿੱਚ ਲਿਖ, ਕਿਉਂ ਜੇ ਮੈਂ ਤੇਰੇ ਨਾਲ ਵਾਂ, ਖੁਦਾਵੰਦ ਆਖਦਾ ਹੈ। ਇਸ ਲਈ ਭਈ ਖੁਦਾਵੰਦ ਇੰਝ ਆਖਦਾ ਹੈ, ਭਈ ਤੇਰੀ ਖਸਤਗੀ ਲਾ ਇਲਾਜ ਅਤੇ ਤੇਰਾ ਜ਼ਖਮ ਬਹੁਤ ਭੀੜ ਵਾਲਾ ਹੈ। ਤੇਰਾ ਹਮਾਇਤੀ ਕੋਈ ਨਹੀਂ ਜਿਹੜਾ ਤੇਰੇ ਦਾਰੂ ਪੱਟੀ ਕਰੇ। ਤੇਰੇ ਕੋਲ ਕੋਈ ਸ਼ਫਾ ਦੇਣ ਵਾਲੀ ਦਵਾਈ ਨਹੀਂ ਹੈ, ਕਿਉਂ ਜੇ ਮੈਂ ਫਿਰ ਤੈਨੂੰ ਸਿਹਤਮੰਦੀ ਅਤੇ ਤੇਰੇ ਜ਼ਖਮਾਂ ਤੋਂ ਸ਼ਫਾ ਦੇਵਾਂਗਾ। ਅਤੇ ਤੇਰੇ ਸਾਰੇ ਮੁੰਡੇ ਖੁਦਾਵੰਦ ਤੋਂ ਤਾਲੀਮ ਪਾਣਗੇ ਅਤੇ ਤੇਰੇ ਮੁੰਡਿਆਂ ਦੀ ਸਲਾਮਤੀ ਕਾਮਲ ਹੋਵੇਗੀ। ਤੂੰ ਰਾਸਤਬਾਜ਼ੀ ਨਾਲ ਪਾਏਦਾਰ ਹੋ ਜਾਵੇਂਗੀ। ਤੂੰ ਜ਼ੁਲਮ ਤੋਂ ਦੂਰ ਰਹੇਗੀ, ਕਿਉਂ ਜੇ ਤੂੰ ਬੇਖੌਫ ਹੋਵੇਂਗੀ। ਅਤੇ ਦਹਿਸ਼ਤ ਤੋਂ ਦੂਰ ਰਹੇਗੀ, ਕਿਉਂ ਜੇ ਉਹ ਤੇਰੇ ਨੇੜੇ ਨਾ ਆਵੇਗੀ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ਼ ਬਣਾਇਆ ਜਾਵੇਗਾ ਕੰਮ ਨਾ ਆਵੇਗਾ। ਅਤੇ ਜਿਹੜੀ ਜ਼ਬਾਨ ਅਦਾਲਤ ਵਿੱਚ ਤੇਰੇ ਉੱਤੇ ਚੱਲੇਗੀ, ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਹੈ, ਇਹ ਮੇਰੇ ਬੰਦਿਆਂ ਦੀ ਮਿਰਾਸ ਹੈ ਅਤੇ ਇਹਨਾਂ ਦੀ ਰਾਸਤਬਾਜ਼ੀ ਮੇਥੋਂ ਹੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਗਲਿਤੀਓਂ। ਐ ਭਰਾਵੋ, ਮੈਂ ਤੁਹਾਨੂੰ ਦੱਸ ਦੇਣਾ ਵਾਂ ਭਈ ਜਿਹੜੀ ਖੁਸ਼ਖਬਰੀ ਮੈਂ ਤੁਹਾਨੂੰ ਸੁਣਾਈ ਉਹ ਇਨਸਾਨ ਵਰਗੀ ਨਹੀਂ ਸੀ, ਕਿਉਂ ਜੇ ਉਹ ਮੈਨੂੰ ਇਨਸਾਨ ਵੱਲੋਂ ਨਹੀਂ ਪੜ੍ਹੀ ਅਤੇ ਨਾ ਮੈਨੂੰ ਸਿਖਾਈ ਗਈ ਸੀ, ਬਲਕਿ ਯਿਸੂ ਮਸੀਹ ਵੱਲੋਂ ਮੈਨੂੰ ਉਹਦਾ ਮੁਕਾਸ਼ਫਾ ਹੋਇਆ ਸੀ। ਮੁਕਾਸ਼ਫਾ। ਫਿਰ ਮੈਂ ਇੱਕ ਹੋਰ ਜ਼ੋਰ ਆਵਰ ਫਰਿਸ਼ਤੇ ਨੂੰ ਬੱਦਲ ਓੜੇ ਹੋਏ ਅਸਮਾਨ ਤੋਂ ਉੱਤਰਦੇ ਵੇਖਿਆ। ਉਹਦੇ ਸਿਰ ਉੱਤੇ ਧਨਕ ਸੀ ਅਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ ਅਤੇ ਉਹਦੇ ਪੈਰ ਅੱਗ ਦੇ ਸਤੂਨਾਂ ਵਾਂਗਰ, ਅਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲ੍ਹੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ ਅਤੇ ਸਮੁੰਦਰ ਉੱਤੇ ਰੱਖਿਆ ਅਤੇ ਖੱਬਾ ਖੁਸ਼ਕੀ ਉੱਤੇ, ਅਤੇ ਅਜਿਹੀ ਵੱਡੀ ਆਵਾਜ਼ ਨਾਲ ਚੀਖਿਆ ਜਿਵੇਂ ਸ਼ੇਰ ਧਾੜਦਾ ਹੈ। ਅਤੇ ਜਿਸ ਆਵਾਜ਼ ਦੇਣ ਵਾਲੇ ਨੂੰ ਮੈਂ ਅਸਮਾਨ ਉੱਤੇ ਬੋਲਦਿਆਂ ਸੁਣਿਆ ਸੀ, ਉਹਨੇ ਫਿਰ ਮੇਰੇ ਨਾਲ ਮੁਖਾਤਬ ਹੋ ਕੇ ਆਖਿਆ, ਜਾ ਉਸ ਫਰਿਸ਼ਤੇ ਦੇ ਹੱਥ ਵਿੱਚੋਂ ਜਿਹੜਾ ਸਮੁੰਦਰ ਉੱਤੇ ਅਤੇ ਖੁਸ਼ਕੀ ਉੱਤੇ ਖਲੋਤਾ ਹੈ, ਉਹ ਖੁੱਲ੍ਹੀ ਹੋਈ ਕਿਤਾਬ ਲੈ ਲੈ। ਫਿਰ ਮੈਂ ਉਸ ਫਰਿਸ਼ਤੇ ਦੇ ਕੋਲ ਜਾ ਕੇ ਆਖਿਆ, ਭਈ ਇਹ ਨਿੱਕੀ ਕਿਤਾਬ ਮੈਨੂੰ ਦੇ ਦੇ। ਉਹਨੇ ਮੈਨੂੰ ਆਖਿਆ, ਇਹਨੂੰ ਖਾ ਲੈ, ਇਹ ਤੇਰਾ ਢਿੱਡ 'ਤੇ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਇਸ ਲਈ ਮੈਂ ਨਿੱਕੀ ਕਿਤਾਬ ਫਰਿਸ਼ਤੇ ਦੇ ਹੱਥ ਵਿੱਚੋਂ ਲੈ ਕੇ ਖਾ ਗਿਆ। ਉਹ ਮੇਰੇ ਮੂੰਹ ਵਿੱਚ ਤਾਂ ਸ਼ਹਿਦ ਵਾਂਗਰ ਮਿੱਠੀ ਲੱਗੀ ਪਰ ਜਦੋਂ ਮੈਂ ਉਹਨੂੰ ਖਾ ਗਿਆ ਤਾਂ ਮੇਰਾ ਢਿੱਡ ਕੌੜਾ ਹੋ ਗਿਆ। ਅਤੇ ਮੈਨੂੰ ਆਖਿਆ ਗਿਆ, ਭਈ ਤੈਨੂੰ ਬਹੁਤ ਸਾਰੀਆਂ ਉਮਤਾਂ ਅਤੇ ਕੌਮਾਂ ਅਤੇ ਅਹਿਲੇ ਜ਼ਬਾਨ ਅਤੇ ਬਾਦਸ਼ਾਹਾਂ ਉੱਤੇ ਫਿਰ ਨਬੂਤ ਕਰਨਾ ਜ਼ਰੂਰ ਹੈ। ਯੂਹੰਨਾ। ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹਨੇ ਰਾਤ ਵੇਲੇ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂ ਜੇ ਜਿਹੜੇ ਮੌਜੂਜ਼ੇ ਤੂੰ ਵਿਖਾਉਂਦਾ ਹੈ ਕੋਈ ਬੰਦਾ ਨਹੀਂ ਵਿਖਾ ਸਕਦਾ ਜਦੋਂ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਦੋਂ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਹੈ ਜਿਸਮ ਹੈ ਅਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਹੈ ਰੂਹ ਹੈ। ਯਿਸੂ ਨੇ ਉਹਨੂੰ ਆਖਿਆ, ਬਨੀ ਇਸਰਾਇਲ ਦਾ ਉਸਤਾਦ ਹੋ ਕੇ ਤੂੰ ਇਹਨਾਂ ਗੱਲਾਂ ਨੂੰ ਨਹੀਂ ਜਾਣਦਾ। ਮੈਂ ਤੈਨੂੰ ਸੱਚ ਆਖਦਾ ਵਾਂ ਭਈ ਜੋ ਅਸੀਂ ਜਾਣਦੇ ਹਾਂ ਉਹ ਆਖਦੇ ਹਾਂ ਅਤੇ ਜਿਹਨੂੰ ਅਸੀਂ ਵੇਖਿਆ ਹੈ ਉਹਦੀ ਗਵਾਹੀ ਦਿੰਦੇ ਹਾਂ ਅਤੇ ਤੂੰ ਸਾਡੀ ਗਵਾਹੀ ਕਬੂਲ ਨਹੀਂ ਕਰਦਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਅਤੇ ਉਹਦੇ ਚੇਲੇ ਯਹੂਦੀਆ ਦੇ ਦੇਸ਼ ਵਿੱਚ ਆਏ ਅਤੇ ਉਹ ਉੱਥੇ ਉਹਨਾਂ ਦੇ ਨਾਲ ਰਹਿ ਕੇ ਬਪਤਿਸਮਾ ਦੇਣ ਲੱਗਿਆ। ਅਤੇ ਯੂਹੰਨਾ ਵੀ ਸ਼ਾਲੀਮ ਦੇ ਨੇੜੇ ਐਨੂਨ ਵਿੱਚ ਬਪਤਿਸਮਾ ਦਿੰਦਾ ਸੀ। ਇਸ ਤਰ੍ਹਾਂ ਯੂਹੰਨਾ ਦੇ ਚੇਲਿਆਂ ਦੀ ਕਿਸੇ ਯਹੂਦੀ ਨਾਲ ਤਹਾਰਤ ਦੇ ਬਾਰੇ ਬਹਿਸ ਹੋ ਗਈ। ਉਹਨਾਂ ਨੇ ਯੂਹੰਨਾ ਦੇ ਕੋਲ ਆ ਕੇ ਆਖਿਆ, ਐ ਰੱਬੀ, ਜਿਹੜਾ ਬੰਦਾ ਯਰਦਨ ਦੇ ਪਾਰ ਤੇਰੇ ਨਾਲ ਸੀ ਜਿਹਦੀ ਤੂੰ ਗਵਾਹੀ ਦਿੱਤੀ ਸੀ। ਵੇਖ, ਉਹ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਉਹਦੇ ਕੋਲ ਆਉਂਦੇ ਨੇ। ਇਨਸਾਨ ਕੁਝ ਨਹੀਂ ਪਾ ਸਕਦਾ ਜਦ ਤੀਕਰ ਉਹਨੂੰ ਅਸਮਾਨ ਤੋਂ ਨਾ ਦਿੱਤਾ ਜਾਵੇ। ਜੋ ਕੁਝ ਉਹਨੇ ਵੇਖਿਆ ਅਤੇ ਸੁਣਿਆ ਉਹਦੀ ਗਵਾਹੀ ਦਿੰਦਾ ਹੈ, ਅਤੇ ਕੋਈ ਉਹਦੀ ਗਵਾਹੀ ਨੂੰ ਨਹੀਂ ਮੰਨਦਾ। ਜਿਹਨੇ ਉਹਦੀ ਗਵਾਹੀ ਮੰਨ ਲਈ ਉਹਨੇ ਇਸ ਗੱਲ ਉੱਤੇ ਮੋਹਰ ਕਰ ਦਿੱਤੀ ਭਈ ਰੱਬ ਸੱਚਾ ਹੈ, ਕਿਉਂ ਜੇ ਜਿਹਨੂੰ ਰੱਬ ਨੇ ਘੱਲਿਆ ਹੈ ਉਹ ਰੱਬ ਦੀਆਂ ਗੱਲਾਂ ਆਖਦਾ ਹੈ, ਇਸ ਲਈ ਭਈ ਉਹ ਰੂਹ ਨਾਪ ਨਾਪ ਕੇ ਨਹੀਂ ਦਿੰਦਾ। ਯੋਹੰਨਾ ਫਿਸਾ ਦੀ ਈਦ ਤੋਂ ਪਹਿਲਾਂ ਜਦ ਯਸੂ ਨੂੰ ਪਤਾ ਲੱਗ ਗਿਆ ਭਈ ਮੇਰਾ ਵੇਲਾ ਅਪੜ ਗਿਆ ਹੈ, ਭਈ ਜੱਗ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਵਾਂ ਅਤੇ ਆਪਣੇ ਉਹਨਾਂ ਲੋਕਾਂ ਨਾਲ ਜਿਹੜੇ ਜੱਗ ਵਿੱਚ ਸੀ ਜਿਵੇਂ ਮੁਹੱਬਤ ਰੱਖਦਾ ਸੀ, ਉਸੇ ਤਰ੍ਹਾਂ ਹੀ ਅਖੀਰ ਤੀਕਰ ਮੁਹੱਬਤ ਰੱਖਦਾ ਰਿਹਾ। ਯੋਹੰਨਾ ਤੋਮਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਅਸੀਂ ਨਹੀਂ ਜਾਣਦੇ ਭਈ ਤੂੰ ਕਿੱਥੇ ਜਾਣਾ ਹੈ, ਫਿਰ ਰਾਹ ਕਿਵੇਂ ਜਾਣੀਏ। ਯਸੂ ਨੇ ਉਹਨੂੰ ਆਖਿਆ, ਰਾਹ ਅਤੇ ਹੱਕ ਅਤੇ ਹਯਾਤੀ ਮੈਂ ਵਾਂ, ਕੋਈ ਮੇਰੇ ਵਸੀਲੇ ਦੇ ਬਗੈਰ ਪਿਓ ਦੇ ਕੋਲ ਨਹੀਂ ਆਉਂਦਾ। ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ, ਨਹੀਂ ਤਾਂ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ ਅਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਵੀ ਹਮੇਸ਼ਾ ਤੀਕਰ ਤੁਹਾਡੇ ਨਾਲ ਰਹੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ ਕਿਉਂ ਜੇ ਨਾ ਉਹਨੂੰ ਵੇਖਦਾ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਅਤੇ ਤੁਹਾਡੇ ਅੰਦਰ ਹੋਵੇਗਾ। ਪਰ ਮਦਦਗਾਰ ਯਾਨੀ ਪਾਕ ਰੂਹ, ਜਿਹਨੂੰ ਬਾਪ ਮੇਰੇ ਨਾਂ ਤੋਂ ਘੱਲੇਗਾ, ਉਹ ਹੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਏ ਉਹ ਸਭ ਤੁਹਾਨੂੰ ਯਾਦ ਦਿਲਾਵੇਗਾ। ਯੋਹੰਨਾ ਅਤੇ ਗਵਾਹੀ ਦੇਣ ਵਾਲੇ ਤਿੰਨ ਨੇ, ਰੂਹ ਅਤੇ ਪਾਣੀ ਅਤੇ ਲਹੂ, ਅਤੇ ਇਹ ਤਿੰਨੇ ਇੱਕ ਹੀ ਗੱਲ ਉੱਤੇ ਰਾਜ਼ੀ ਨੇ। ਮੈਂ ਤੁਹਾਨੂੰ ਜਿਹੜੇ ਰੱਬ ਦੇ ਪੁੱਤਰ ਉੱਤੇ ਇਮਾਨ ਲਿਆਏ ਹੋ, ਇਹ ਗੱਲਾਂ ਇਸ ਲਈ ਲਿਖੀਆਂ ਵੀ ਤੁਹਾਨੂੰ ਪਤਾ ਹੋਵੇ ਵੀ ਹਮੇਸ਼ਾ ਦੀ ਹਯਾਤੀ ਰੱਖਦੇ ਹੋ। ਅਤੇ ਅਸੀਂ ਇਹ ਵੀ ਜਾਣਦੇ ਹਾਂ ਵੀ ਰੱਬ ਦਾ ਪੁੱਤਰ ਆ ਗਿਆ ਏ ਅਤੇ ਉਹਨੇ ਸਾਨੂੰ ਸਿਆਣ ਦਿੱਤੀ ਏ, ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ ਅਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਸੂ ਮਸੀਹ ਵਿੱਚ ਹਾਂ। ਅਸਲੀ ਰੱਬ ਅਤੇ ਹਮੇਸ਼ਾ ਦੀ ਹਯਾਤੀ ਇਹੀ ਏ। ਤਸਲੀਮ ਕਿਉਂ? ਇਸ ਲਈ ਅਸੀਂ ਬਿਲਾ ਨਾਗਾ ਰੱਬ ਦਾ ਸ਼ੁਕਰ ਕਰਦੇ ਹਾਂ ਵੀ ਜਦੋਂ ਰੱਬ ਦਾ ਪੈਗਾਮ ਸਾਡੇ ਰਾਹੀਂ ਤੁਹਾਡੇ ਕੋਲ ਅਪੜਿਆ ਅਤੇ ਤੁਸੀਂ ਉਹਨੂੰ ਬੰਦਿਆਂ ਦਾ ਕਲਾਮ ਸਮਝ ਕੇ ਨਹੀਂ ਬਲਕਿ ਜਿਵੇਂ ਅਸਲ ਵਿੱਚ ਹੈ ਏ ਰੱਬ ਦਾ ਕਲਾਮ ਜਾਣ ਕੇ ਮੰਨਿਆ, ਅਤੇ ਉਹ ਤੁਹਾਡੇ ਵਿੱਚ ਜਿਹੜੇ ਇਮਾਨ ਲਿਆਏ ਹੋ ਤਾਸੀਰ ਵੀ ਕਰ ਰਿਹਾ ਏ। ਜ਼ਬੂਰ ਐ ਖੁਦਾਵੰਦ, ਤੂੰ ਧੰਨ ਏ, ਮੈਂ ਵਫ਼ਾਦਾਰੀ ਦੀ ਰਾਹ ਇਖਤਿਆਰ ਕੀਤੀ, ਤੇਰਾ ਕਲਾਮ ਮੇਰੇ ਪੈਰਾਂ ਲਈ ਚਿਰਾਗ ਅਤੇ ਮੇਰੀ ਰਾਹ ਲਈ ਰੌਸ਼ਨੀ ਏ। ਯਸਾਇਆ ਖੁਦਾਵੰਦ, ਰੱਬ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਤਾਂ ਜੋ ਮੈਂ ਜਾਣਾਂ ਵੀ ਕਲਾਮ ਦੇ ਰਾਹੀਂ ਕਿਵੇਂ ਥੱਕੇ ਹੋਇਆਂ ਦੀ ਮਦਦ ਕਰਾਂ। ਉਹ ਮੈਨੂੰ ਹਰ ਸਵੇਰ ਜਗਾਉਂਦਾ ਏ ਅਤੇ ਮੇਰਾ ਕੰਨ ਲਾਉਂਦਾ ਏ ਤਾਂ ਜੋ ਮੈਂ ਚੇਲਿਆਂ ਵਾਂਗਰ ਸੁਣਾਂ। ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ, ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ ਅਤੇ ਇਸ ਲਈ ਮੈਂ ਆਪਣਾ ਮੂੰਹ ਸੰਗ ਖਾਰ ਵਾਂਗਰ ਬਣਾਇਆ। ਯਰਮੀਆ ਤੇਰਾ ਕਲਾਮ ਮਿਲਿਆ ਅਤੇ ਮੈਂ ਉਹਨੂੰ ਖਾ ਲਿਆ ਅਤੇ ਤੇਰੀਆਂ ਗੱਲਾਂ ਮੇਰੇ ਦਿਲ ਦੀ ਖੁਸ਼ੀ ਅਤੇ ਖੁਰਮੀ ਸੀ, ਕਿਉਂ ਜੇ ਇਹ ਖੁਦਾਵੰਦ ਫੌਜਾਂ ਦੇ ਰੱਬ, ਮੈਂ ਤੇਰੇ ਨਾਂ ਤੋਂ ਅਖਵਾਨਾ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਸੰਨ 1866 ਵਿੱਚ ਮੈਂ ਕ੍ਰਿਸਚਨ ਸਾਇੰਸ ਦੀਆਂ ਹਯਾਤੀ, ਸੱਚਾਈ ਅਤੇ ਪਿਆਰ ਦੇ ਇਲਾਹੀ ਕਾਨੂੰਨਾਂ ਨੂੰ ਲੱਭਿਆ ਅਤੇ ਆਪਣੀ ਇਸ ਤਲਾਸ਼ ਨੂੰ ਕ੍ਰਿਸਚਨ ਸਾਇੰਸ ਦਾ ਨਾਂ ਦਿੱਤਾ। ਰੱਬ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਨੂੰ ਸਾਇੰਸੀ ਜ਼ਿਹਨੀ ਸ਼ਫਾ ਦੇ ਪੂਰੇ ਇਲਾਹੀ ਅਸੂਲ ਦੇ ਇਸ ਅਖੀਰੀ ਮੁਕਾਸ਼ਫੇ ਦੇ ਇਸ ਤਕਬਾਲੀਏ ਲਈ ਤਿਆਰ ਕਰ ਰਿਹਾ ਹੈ। ਇਹਦਾ ਅਸਲ ਰੂਹਾਨੀ ਏ ਨਾ ਕਿ ਮਾਦੀ ਏ, ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ ਯਾਨੀ ਤਸੱਲੀ ਦੇਣ ਵਾਲਾ ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਹੈ। ਲਿਖਾਰੀ ਵੱਲੋਂ ਕ੍ਰਿਸਚਨ ਸਾਇੰਸ ਦੀ ਇਸਤਲਾਹ ਦਾ ਤਾਰੁਫ ਦੇਣ ਦਾ ਮਕਸਦ ਇਲਾਹੀ ਸ਼ਫਾਅ ਦੇ ਸਾਇੰਸੀ ਨਿਜ਼ਾਮ ਨੂੰ ਜ਼ਾਹਰ ਕਰਨਾ ਸੀ। ਮੁਕਾਸ਼ਫਾ ਦੋ ਹਿੱਸਿਆਂ ਨਾਲ ਬਣਿਆ ਹੈ। ਇੱਕ ਅਕਲੀ ਸ਼ਫਾਅ ਦੀ ਇਲਾਹੀ ਸਾਇੰਸ ਦੀ ਖੋਜ, ਯਾਨੀ ਜਿਹੜਾ ਸਾਡੇ ਮਾਲਕ ਨੇ ਵਾਅਦਾ ਕੀਤਾ ਉਸ ਤਸੱਲੀ ਦੇਣ ਵਾਲੇ ਦੀਆਂ ਤਲੀਮਾਂ ਦੇ ਰਾਹੀਂ ਅਤੇ ਸਹੀਫਿਆਂ ਦੇ ਰੂਹਾਨੀ ਫਹਿਮ ਦੇ ਰਾਹੀਂ। ਦੋ ਮੌਜੂਦਾ ਇਜ਼ਹਾਰ ਦੇ ਰਾਹੀਂ ਇਸ ਗੱਲ ਦਾ ਸਬੂਤ ਕਿ ਯਸੂ ਦੇ ਨਾਮ ਨਿਹਾਦ ਮੁਆਜ਼ੇ ਉਸ ਤਕਦੀਰ ਨਾਲ ਤਾਲੁਕ ਨਹੀਂ ਰੱਖਦੇ ਜਿਹੜੀ ਹੁਣ ਮੁੱਕ ਗਈ ਏ, ਬਲਕਿ ਉਹਨਾਂ ਨਾਲ ਇੱਕ ਹਮੇਸ਼ਾ ਕਾਰਗਰ ਰਹਿਣ ਵਾਲਾ ਇਲਾਹੀ ਅਸੂਲ ਜ਼ਾਹਿਰ ਹੋਇਆ। ਇਸ ਅਸੂਲ ਦੀ ਕਾਰਕਰਦਗੀ ਸਾਇੰਸੀ ਤਰਤੀਬ ਦੀ ਅਬਦੀਅਤ ਅਤੇ ਹਸਤੀ ਦੇ ਤਸਲਸਲ ਵੱਲ ਇਸ਼ਾਰਾ ਕਰਦੀ ਏ। ਇੱਕ ਮਸੀਹੀ ਸਾਇੰਸਦਾਨ ਨੂੰ ਆਪਣੀ ਦਰਸੀ ਕਿਤਾਬ ਦੇ ਤੌਰ 'ਤੇ ਮੇਰੀ ਸਾਇੰਸ ਅਤੇ ਸਿਹਤ ਦੀ ਕਿਤਾਬ ਦੀ ਲੋੜ ਏ, ਅਤੇ ਇਸੇ ਤਰ੍ਹਾਂ ਉਹਦੇ ਸਾਰੇ ਤਾਲਬੇ ਇਲਮਾਂ ਅਤੇ ਮਰੀਜ਼ਾਂ ਨੂੰ ਵੀ। ਕਿਉਂ? ਪਹਿਲੀ ਗੱਲ, ਕਿਉਂ ਜੇ ਇਹ ਇਸ ਦੌਰ ਵਿੱਚ ਸੱਚ ਦੀ ਆਵਾਜ਼ ਏ ਅਤੇ ਇਹ ਕ੍ਰਿਸਚਨ ਸਾਇੰਸ ਜਾਂ ਸਿਆਣ ਦੇ ਰਾਹੀਂ ਸ਼ਫਾਅ ਦੀ ਸਾਇੰਸ ਦੇ ਪੂਰੇ ਬਿਆਨ ਨਾਲ ਬਣੀ ਏ। ਦੂਜੀ ਗੱਲ, ਕਿਉਂ ਜੇ ਇਹ ਪਹਿਲੀ ਕਿਤਾਬ ਸਮਝੀ ਗਈ ਏ ਜਿਹੜੀ ਕ੍ਰਿਸਚਨ ਸਾਇੰਸ ਦਾ ਪੂਰਾ ਬਿਆਨ ਰੱਖਦੀ ਏ, ਇਸ ਲਈ ਇਹਨੇ ਇਸ ਜ਼ਾਹਰ ਹੋਣ ਵਾਲੀ ਸਾਇੰਸ ਲਈ ਪਹਿਲੇ ਅਸੂਲ ਸਾਹਮਣੇ ਰੱਖੇ ਅਤੇ ਉਸ ਮੁਨਕਸ਼ਿਫ ਸੱਚਿਆਈ ਨੂੰ ਦਰਜ ਕੀਤਾ ਜਿਹੜੀ ਇਨਸਾਨੀ ਮਫਰੂਜ਼ਿਆਂ ਤੋਂ ਪਾ ਕੇ। ਦੂਜੇ ਕੰਮ, ਜਿਨ੍ਹਾਂ ਨੇ ਇਸ ਕਿਤਾਬ ਦਾ ਨਾਂ ਕੀਤੇ ਬਗੈਰ ਇਹਦੇ ਵਿੱਚੋਂ ਕੁਝ ਨਾ ਕੁਝ ਲਿਆ ਏ, ਉਹਨਾਂ ਨੇ ਸਾਇੰਸ ਨੂੰ ਮਿਲਾਵਟ ਵਾਲੀ ਬਣਾ ਦਿੱਤਾ। ਤੀਜੀ ਗੱਲ, ਕਿਉਂ ਜੇ ਇਸ ਕਿਤਾਬ ਨੇ ਦੂਜੀਆਂ ਕਿਤਾਬਾਂ ਦੀ ਨਿਸਬਤ ਜ਼ਿਆਦਾ ਉਸਤਾਦਾਂ ਅਤੇ ਤਾਲਬੇ ਇਲਮਾਂ ਲਈ ਅਤੇ ਸ਼ਫਾ ਦੇਣ ਵਾਲੇ ਅਤੇ ਮਰੀਜ਼ਾਂ ਲਈ ਕੰਮ ਕੀਤੇ ਨੇ। ਭਾਵੇਂ ਇਹ ਸ਼ੁਮਾਰਾ ਆਪਣੇ ਅੰਦਰ ਸ਼ਫਾਈਆ ਸਿਆਣ ਦੀ ਪੂਰੀ ਸਾਇੰਸ ਰੱਖਦਾ ਏ, ਫਿਰ ਵੀ ਇਹ ਕਦੀ ਨਾ ਸਮਝੋ ਵੀ ਤੁਸੀਂ ਇਸ ਕਿਤਾਬ ਦਾ ਬਸ ਇੱਕ ਹਲਕਾ ਜਿਹਾ ਮੁਸ਼ਾਹਿਦਾ ਕਰਨ ਨਾਲ ਸਾਇੰਸ ਦੇ ਪੂਰੇ ਮਤਲਬ ਨੂੰ ਸਮਝ ਲਵੋਗੇ। ਇਸ ਕਿਤਾਬ ਨੂੰ ਪੜ੍ਹਨ ਦੀ ਲੋੜ ਏ ਅਤੇ ਸਾਇੰਸੀ ਸ਼ਫਾ ਦੇ ਅਸੂਲਾਂ ਦਾ ਇਜ਼ਹਾਰ ਕ੍ਰਿਸਚਨ ਸਾਇੰਸ ਦੀ ਰੂਹਾਨੀ ਨਿਓਂ ਉੱਤੇ ਪੱਕੇ ਤਰੀਕੇ ਨਾਲ ਤੁਹਾਨੂੰ ਲਾ ਦੇਵੇਗਾ। ਇਹ ਸਬੂਤ ਤੁਹਾਨੂੰ ਉਹਨਾਂ ਨਜ਼ਰੀਆਂ ਦੇ ਮੁੱਕਣ ਵਾਲੇ ਆਸਾਰ ਤੋਂ ਉੱਚਾ ਕਰਦਾ ਏ ਜਿਹੜੇ ਪਹਿਲੇ ਤੋਂ ਮੁੱਕ ਰਹੇ ਨੇ, ਅਤੇ ਤੁਹਾਨੂੰ ਹਸਤੀ ਦੀਆਂ ਉਹਨਾਂ ਰੂਹਾਨੀ ਅਸਲੀਅਤਾਂ ਨੂੰ ਸਮਝਣ ਦੇ ਕਾਬਲ ਬਣਾ ਦਿੰਦਾ ਏ ਜਿਹੜੀਆਂ ਹੁਣ ਤੀਕਰ ਲਾ ਹਾਸਲ ਅਤੇ ਜ਼ਾਹਰੀ ਤੌਰ 'ਤੇ ਮਦਮ ਸੀ। ਸੋਚਣ ਵਾਲਿਆਂ ਲਈ ਵੇਲਾ ਅੱਪੜ ਗਿਆ ਏ। ਇਲਾਹੀ ਸਾਇੰਸ ਨਵੀਂ ਮੈਂ ਪੁਰਾਣੀਆਂ ਮਸ਼ਕਾਂ ਵਿੱਚ, ਜਾਣ ਨੂੰ ਮਾਦੇ ਵਿੱਚ ਅਤੇ ਨਾ ਹੀ ਲਾਮਹਦੂਦ ਨੂੰ ਮਹਦੂਦ ਵਿੱਚ ਪਾਉਂਦੀ ਏ। ਜਦੋਂ ਅਸੀਂ ਰੂਹ ਦੀਆਂ ਅਸਲੀਅਤਾਂ ਨੂੰ ਫੜ ਲੈਂਦੇ ਹਾਂ ਤਾਂ ਸਾਡੇ ਮਾਦੇ ਦੇ ਬਾਰੇ ਝੂਠੇ ਖਿਆਲ ਮੁੱਕ ਜਾਂਦੇ ਨੇ। ਪੁਰਾਣੇ ਅਕੀਦੇ ਨੂੰ ਬਾਹਰ ਕੱਢਣਾ ਚਾਹੀਦਾ ਏ, ਨਹੀਂ ਤਾਂ ਨਵਾਂ ਖਿਆਲ ਵਗ ਜਾਵੇਗਾ ਅਤੇ ਉਹ ਇਲਹਾਮ ਜਿੰਨੇ ਸਾਡਾ ਨੁਕਤਾ ਨਜ਼ਰ ਬਦਲਣਾ ਏ ਉਹ ਗਵਾਚ ਜਾਵੇਗਾ। ਹੁਣ ਮਾਜ਼ੀ ਵਾਂਗਰ ਸੱਚਿਆਈ ਬੁਰਾਈਆਂ ਨੂੰ ਬਾਹਰ ਕੱਢਦੀ ਏ ਅਤੇ ਬਿਮਾਰ ਨੂੰ ਸ਼ਫਾ ਦਿੰਦੀ ਏ। ਮਾਦੀ ਸ਼ਾਊਰ ਲਈ ਸਭ ਕੁਝ ਮਾਦੀ ਏ ਜਦ ਤੀਕਰ ਪਈ ਅਜਿਹੇ ਸ਼ਾਊਰ ਦੀ ਰੂਹ ਦੇ ਰਾਹੀਂ ਤਸਦੀਕ ਨਹੀਂ ਹੁੰਦੀ। ਬਿਮਾਰੀ ਨਾ ਤਾਂ ਤਸਵਰਾਤੀ ਏ ਨਾ ਗੈਰ ਅਸਲੀ, ਯਾਨੀ ਡਰਾਉਣ ਲਈ ਮਰੀਜ਼ ਦਾ ਝੂਠਾ ਫਹਿਮ ਏ। ਬਿਮਾਰੀ ਵਹਿਮ ਤੋਂ ਵੱਧ ਕੇ ਹੈ, ਇਹ ਪੱਕਾ ਯਕੀਨ ਏ। ਇਸ ਲਈ ਇਹ ਹਸਤੀ ਦੀ ਸੱਚਿਆਈ ਦੇ ਠੀਕ ਖਦਸ਼ੇ ਦੇ ਨਾਲ ਨਿਬੜਨਾ ਏ। ਜੇ ਸਾਇੰਸ ਵਿੱਚ ਓਪਰਾ ਇਲਮ ਰੱਖਣ ਵਾਲਿਆਂ ਵੱਲੋਂ ਮਸੀਹੀ ਸ਼ਫਾ ਨੂੰ ਜ਼ਲੀਲ ਕੀਤਾ ਜਾਂਦਾ ਏ ਅਤੇ ਇਹ ਬੇਇੱਜ਼ਤ ਕਰਨ ਵਾਲਾ ਫਿਤਨਾ ਬਣ ਜਾਂਦੀ ਏ, ਬਜਾਏ ਭਈ ਇਹ ਕਿਸੇ ਇਲਾਜ ਉੱਤੇ ਸਾਇੰਸੀ ਤੌਰ 'ਤੇ ਅਸਰ ਕਰੇ, ਇਹ ਹਰ ਲੂਲੇ ਲੰਗੜੇ ਅਤੇ ਬਿਮਾਰ ਬੰਦੇ ਉੱਤੇ ਜਵਾਬੀ ਗੋਲਾਬਾਰੀ ਕਰਨਾ ਸ਼ੁਰੂ ਕਰ ਦਿੰਦੀ ਏ ਅਤੇ ਓਪਰੇ ਅਤੇ ਠੰਡੇ ਲਹਿਜੇ ਦੇ ਇਸ ਦਾਅਵੇ ਦੇ ਨਾਲ ਤਸ਼ੱਦਦ ਕਰਦੀ ਏ ਭਈ ਤੁਹਾਨੂੰ ਕੋਈ ਬਿਮਾਰੀ ਨਹੀਂ। ਭਾਵੇਂ ਇਹ ਬਦਨੀਅਤੀ ਦੇ ਰਾਹੀਂ ਜਾਂ ਜਹਾਲਤ ਦੇ ਪਾਰੋਂ ਮੁਤਹਰਕ ਹੋਵੇ, ਇੱਕ ਝੂਠਾ ਕਾਰੀਗਰ ਸ਼ਰਾਰਤ ਵਾਲਾ ਕੰਮ ਕਰੇਗਾ ਅਤੇ ਖੁਦ ਸਰਬਤਕਾਰੀ ਦੀ ਨਿਸਬਤ ਜਹਾਲਤ ਬਹੁਤੀ ਨੁਕਸਾਨ ਦਿੰਦੀ ਏ, ਜਦ ਬਾਅਦ ਵਾਲੀ ਆਪਣੀ ਸ਼ੁਰੂ ਵਿੱਚ ਹੀ ਨਾਕਾਮੀ ਅਤੇ ਬਦਗੁਮਾਨੀ ਦਾ ਸ਼ਿਕਾਰ ਹੁੰਦੀ ਏ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਏ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਵੀ ਇਹ ਰੂਹਾਨੀ ਖਿਆਲ ਪਾਕ ਰੂਹ ਅਤੇ ਮਸੀਹ ਏ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾਅ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਏ, ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ 'ਤੇ ਲੋੜ ਤੋਂ ਬਹੁਤਾ ਅਤੇ ਘੇਰੇ ਵਿੱਚ ਲੈਂਦਾ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਓ ਰੱਖਦਾ ਏ। ਸਾਇੰਸੀ ਖਿਆਲ ਦੀ ਦੱਬੀ ਹੋਈ ਹਲਕੀ ਜਿਹੀ ਆਵਾਜ਼ ਜੱਗ ਦੇ ਦੂਰ ਦਰਾਜ਼ ਦੇ ਸਮੁੰਦਰ ਅਤੇ ਬਰੇ ਆਜ਼ਮ ਤਿਕਰ ਅਪੜਦੀ ਏ। ਸੱਚਾਈ ਦੀ ਨਾ ਸੁਣੀ ਜਾਣੀ ਵਾਲੀ ਆਵਾਜ਼ ਇਨਸਾਨੀ ਸਿਆਣ ਲਈ ਇੰਝੇ ਜਿਵੇਂ ਸ਼ੇਰ ਤਾੜਦਾ ਏ। ਇਹ ਸਹਿਰਾ ਅਤੇ ਡਰ ਦੀਆਂ ਹਨੇਰ ਥਾਵਾਂ ਵਿੱਚ ਸੁਣਾਈ ਦਿੰਦੀ ਏ। ਇਹ ਬਦੀ ਦੀਆਂ ਸੱਤ ਆਵਾਜ਼ਾਂ ਨੂੰ ਉਭਾਰਦੀ ਏ ਅਤੇ ਪੋਸ਼ੀਦਾ ਸੁਰਾਂ ਦੇ ਪੂਰੇ ਅਹਾਤੇ ਨੂੰ ਬੁਲਾਉਣ ਲਈ ਉਹਨਾਂ ਦੀ ਕਾਬਲੀਅਤ ਨੂੰ ਜੁੰਝਲਾਉਂਦੀ ਏ। ਤਦ ਸੱਚਾਈ ਦੀ ਤਾਕਤ ਦਾ ਇਜ਼ਹਾਰ ਹੁੰਦਾ ਏ, ਯਾਨੀ ਉਹਨੂੰ ਗਲਤੀ ਦੀ ਤਬਾਹੀ ਲਈ ਇਜ਼ਹਾਰ ਕੀਤਾ ਜਾਂਦਾ ਏ। ਫਿਰ ਹਮਾਂਗੀ ਨਾਲ ਇੱਕ ਆਵਾਜ਼ ਚਲਾਏਗੀ, ਜਾ ਅਤੇ ਉਹ ਨਿੱਕੀ ਕਿਤਾਬ ਲੈ ਲੈ, ਲੈ ਇਹਨੂੰ ਖਾ ਲੈ, ਇਹ ਤੇਰਾ ਢਿੱਡ 'ਤੇ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਲੋਕੋ, ਅਸਮਾਨੀ ਅੰਜੀਲ ਦੀ ਫਰਮਾਬਰਦਾਰੀ ਕਰੋ, ਇਲਾਹੀ ਸਾਇੰਸ ਨੂੰ ਲਵੋ। ਸ਼ੁਰੂ ਤੋਂ ਅਖੀਰ ਤੀਕਰ ਇਸ ਕਿਤਾਬ ਨੂੰ ਪੜ੍ਹੋ, ਇਹਨੂੰ ਪੜ੍ਹੋ, ਇਹਦੇ ਉੱਤੇ ਅਮਲ ਕਰੋ। ਸ਼ੁਰੂ ਵਿੱਚ ਯਕੀਨਨ ਤੁਹਾਨੂੰ ਮਿੱਠੀ ਲੱਗੇਗੀ ਜਦੋਂ ਇਹ ਤੁਹਾਨੂੰ ਸ਼ਫਾ ਦਿੰਦੀ ਏ, ਪਰ ਜੇ ਤੁਹਾਨੂੰ ਇਹਦਾ ਜ਼ਾਇਕਾ ਕੌੜਾ ਲੱਗੇ ਤਾਂ ਸੱਚਾਈ ਉੱਤੇ ਬੁੜਬੁੜ ਨਾ ਕਰਿਓ। ਜਦ ਤੁਸੀਂ ਇਸ ਇਲਾਹੀ ਅਸੂਲ ਦੇ ਨੇੜੇ ਤੋਂ ਨੇੜੇ ਅੱਪੜਦੇ ਹੋ, ਜਦ ਤੁਸੀਂ ਇਸ ਇਲਾਹੀ ਅਸੂਲ ਦੇ ਬਦਨ ਨੂੰ ਖਾਂਦੇ ਹੋ, ਯਾਨੀ ਸੱਚਾਈ ਅਤੇ ਪਿਆਰ ਦੀ ਫਿਤਰਤ ਜਾਂ ਬੁਨਿਆਦੀ ਅਨਸਰਾਂ ਵਿੱਚ ਹਿੱਸਾ ਲੈਂਦਿਆਂ ਹੋਏ, ਤਾਂ ਹੈਰਾਨ ਜਾਂ ਗੈਰ ਮੁਤਮਿਨ ਨਾ ਹੋਵੋ, ਕਿਉਂ ਜੇ ਤੁਹਾਨੂੰ ਜ਼ਹਿਰ ਦਾ ਭਰਿਆ ਪਿਆਲਾ ਵੰਡਣਾ ਅਤੇ ਕੌੜੀ ਬੂਟੀਆਂ ਖਾਣੀਆਂ ਪੈਣਗੀਆਂ, ਕਿਉਂ ਜੇ ਪੁਰਾਣੇ ਇਸਰਾਈਲੀਆਂ ਨੇ ਪਾਸ਼ਕਾਈ ਖਾਣੇ ਦੇ ਵੇਲੇ ਗੁਲਾਮੀ ਤੋਂ ਈਮਾਨ ਅਤੇ ਉਮੀਦ ਦੇ ਐਲਡੋਰਾਡੋ ਵੱਲ ਇਸ ਖਤਰਨਾਕ ਸਫ਼ਰ ਦੀ ਪਹਿਲਾਂ ਹੀ ਤਸਵੀਰਕਸ਼ੀ ਕਰ ਲਈ ਸੀ। ਸਾਇੰਸ ਅਤੇ ਸਿਹਤ ਕਿਤਾਬ ਵਿੱਚ ਪਾਈ ਜਾਣ ਵਾਲੀ ਸਾਇੰਸ ਦੇ ਬਾਰੇ ਨਾ ਕਿਸੇ ਇਨਸਾਨ ਦੀ ਕਲਮ ਅਤੇ ਨਾ ਜ਼ਬਾਨ ਨੇ ਮੈਨੂੰ ਕੁਝ ਸਿਖਾਇਆ, ਅਤੇ ਕੋਈ ਜ਼ਬਾਨ ਜਾਂ ਕਲਮ ਇਹਨੂੰ ਤਰਕ ਨਹੀਂ ਕਰ ਸਕਦੀ। ਸ਼ਾਇਦ ਇਸ ਕਿਤਾਬ ਨੂੰ ਖੋਖਲੀ ਤਨਕੀਦ ਜਾਂ ਲਾਪਰਵਾਹ ਅਤੇ ਬਦਨੀਅਤ ਤਾਲਬੇ ਇਲਮਾਂ ਵੱਲੋਂ ਮਸਖ ਕੀਤਾ ਜਾਵੇ ਅਤੇ ਇਹਦੇ ਖਿਆਲਾਂ ਦੀ ਆਰਜ਼ੀ ਤੋਹੀਨ ਜਾਂ ਗਲਤ ਤਰਜਮਾਨੀ ਕੀਤੀ ਜਾਵੇ, ਪਰ ਪਛਾਣਨ ਅਤੇ ਇਜ਼ਹਾਰ ਕਰਨ ਲਈ ਸਾਇੰਸ ਅਤੇ ਸੱਚ ਇਹਦੇ ਵਿੱਚ ਹਮੇਸ਼ਾ ਮੌਜੂਦ ਰਹੇਗਾ। ਮੁਕੱਦਸ ਯੋਹੰਨਾ ਦੇ ਲਫ਼ਜ਼ਾਂ ਵਿੱਚ, ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਹੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ ਤਿੰਨ ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।